ਮੱਤੀ ਉਹਦਾ 13 ਬਾਪ ਉਹਦੀ 31 ਤੋਂ ਲੈ ਕੇ 52 ਅੱਜ ਤੱਕ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਸਵਰਗ ਦਾ ਰਾਜ। ਸਵਰਗ ਦਾ ਰਾਜ ਕੀ ਹੈ, ਇਹ ਕਿਹਦੇ ਵਰਗਾ ਦਿਸਦਾ ਹੈ, ਇਹ ਕਿਵੇਂ ਕੰਮ ਕਰਦਾ ਆ, ਸਵਰਗ ਦੇ ਰਾਜ ਦਾ ਹਿੱਸਾ ਬਣਨ ਲਈ ਬਣਨ ਦਾ ਕੀ ਮਤਲਬ ਆ। ਖੈਰ, ਯਿਸੂ ਨੇ ਚਾਹੁੰਦਾ ਕਿ ਅਸੀਂ ਇਹਨਾਂ ਰਾਜਾਂ ਬਾਰੇ ਜਾਂ ਇਸ ਰਾਜ ਦੇ ਬਾਰੇ ਅਣਜਾਣ ਰਹੀਏ, ਅਤੇ ਇਸ ਲਈ ਉਸਨੇ ਇਸ ਬਾਰੇ ਬੋਲਣ ਵਿੱਚ ਕਾਫੀ ਜਿਹੜਾ ਸਮਾਂ ਆ ਉਹ ਬਿਤਾਇਆ ਆ। ਇਸ ਬਾਰੇ ਉਸ ਦੀ ਕੁਝ ਸਿੱਖਿਆ ਨੂੰ ਚੇਲੇ ਮੱਤੀ ਦੁਆਰਾ, ਪਰਮੇਸ਼ਰ ਦੀ ਪਵਿੱਤਰ ਆਤਮਾ ਦੁਆਰਾ ਸਾਡੇ ਲਈ ਸੁਰੱਖਿਅਤ ਰੱਖਿਆ ਗਿਆ ਆ। ਕੁਝ ਹਫ਼ਤਿਆਂ ਤੋਂ ਅਸੀਂ ਮੱਤੀ 13 ਅਤੇ ਅਖੌਤੀ ਰਾਜ ਦੇ ਦ੍ਰਿਸ਼ਟਾਂਤ ਦੀ ਪੜਤਾਲ ਕਰ ਰਹੇ ਹਾਂ। ਜਿਵੇਂ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਣਦੇ ਹੋਣਗੇ ਕਿ ਅਸੀਂ ਮੱਤੀ ਦੀ ਖੁਸ਼ਖਬਰੀ ਦੇ ਭਾਗ ਦਾ ਭਾਗ ਇੱਕ ਭਾਗ ਤੋਂ ਲੈ ਕੇ ਦੂਜੇ ਭਾਗ ਨੂੰ ਜਿਹੜਾ ਆ ਉਹਦੀ ਖੋਜ ਕਰ ਰਹੇ ਹਾਂ। ਅਸੀਂ ਮੱਤੀ ਦੀ ਖੁਸ਼ਖਬਰੀ ਦੀ ਬਣਤਰ ਨੂੰ ਨੋਟ ਕੀਤਾ ਹੈ, ਦੇਖਿਆ ਹੈ ਕਿ ਇਹ ਇੱਕ ਕਾਰਵਾਈ ਦੇ ਵਿੱਚ ਆ ਕਿ ਦੇ ਰੂਪ ਵਿੱਚ ਭਾਗ ਨੂੰ ਰੂਪਰੇਖਾ ਦਿੰਦਾ ਹੈ ਕਿ ਜੋ ਯਿਸੂ ਨੇ ਕੀਤਾ ਸੀ। ਅਸੀਂ ਇਸ ਨੂੰ ਅਧਿਆਏ 12 ਦੇ ਦੌਰਾਨ ਦੇਖਿਆ, ਫਿਰ ਉਹ ਇੱਕ ਭਾਸ਼ਣ ਜਾਂ ਇੱਕ ਜਿਹੜਾ ਭਾਸ਼ਣ ਦਾ ਭਾਗ ਹੈ ਯਿਸੂ ਨੇ ਕਿਹਾ ਜਾਂ ਸਿਖਾਇਆ ਵਿੱਚ ਰੂਪਰੇਖਾ ਜਿਹੜੀ ਉਹ ਦਿੱਤੀ ਹੈ, ਅਤੇ ਇਹ ਉਹ ਹੈ ਜੋ ਅਸੀਂ ਮੱਤੀ 13 ਦੁਆਰਾ ਦੇਖ ਰਹੇ ਹਾਂ, ਜੋ ਯਿਸੂ ਨੇ ਸਵਰਗ ਦੇ ਰਾਜ ਬਾਰੇ ਸਿਖਾਇਆ ਸੀ। ਇਸ ਲੜੀ ਦਾ ਆਖਰੀ ਸੁਨੇਹਾ ਹੈ, ਅਤੇ ਅਸੀਂ ਅਗਲੇ ਸਾਲ ਫਿਰ ਮੱਤੀ ਦੇ ਸੁਨੇਹੇ 'ਤੇ ਵਾਪਸ ਮੁੜਾਂਗੇ। ਮੱਤੀ 13 ਵਿੱਚ ਯਿਸੂ ਨੇ ਘੱਟ 7 ਤੋਂ ਘੱਟ ਦ੍ਰਿਸ਼ਟਾਂਤ ਨਹੀਂ ਸੁਣਾਏ, ਜਿਨ੍ਹਾਂ ਵਿੱਚੋਂ ਹਰ ਇੱਕ ਸਵਰਗ ਦੇ ਰਾਜ, ਪਰਮੇਸ਼ੁਰ ਦੇ ਰਾਜ ਦੀ ਪ੍ਰਕਿਰਤੀ ਬਾਰੇ ਡੂੰਘੀ ਸਮਝ ਜਿਹੜਾ ਆ ਪ੍ਰਦਾਨ ਕਰਦਾ ਆ। ਹੁਣ ਤੱਕ ਪੀਟਰ ਨੇ 2 ਦ੍ਰਿਸ਼ਟਾਂਤ ਦੇਖਣ ਵਿੱਚ ਸਾਡੀ ਮਦਦ ਕੀਤੀ ਹੈ, ਬੀਜ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਅਤੇ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ। ਇਹ ਦ੍ਰਿਸ਼ਟਾਂਤ ਮੈਨੂੰ ਯਕੀਨ ਹੈ ਕਿ ਸਾਨੂੰ ਆਪਣੇ ਆਪ ਤੋਂ ਕੁਛ ਸਵਾਲ ਪੁੱਛਣ ਲਈ ਮਜਬੂਰ ਕਰਦੇ ਹਨ। ਕੀ ਸਵਾਲ ਅਸੀਂ ਆਪਣੇ ਆਪ ਨੂੰ ਪੁੱਛਦੇ ਹਾਂ? ਪਹਿਲਾ ਹੈ ਕਿ ਕੀ ਸਾਡੇ ਦਿਲ ਪਰਮੇਸ਼ੁਰ ਦੇ ਬੱਚੇ ਨੂੰ ਸਵੀਕਾਰ ਕਰਦੇ ਹਨ? ਕੀ ਅਸੀਂ ਰਾਜ ਦੇ ਸੰਦੇਸ਼ ਲਈ ਚੰਗੀ ਜ਼ਮੀਨ ਹਾਂ? ਕੀ ਅਸੀਂ ਕਣਕ ਹਾਂ, ਕੀ ਅਸੀਂ ਕਣਕ ਹਾਂ ਜਾਂ ਅਸੀਂ ਨਦੀਨ ਹਾਂ? ਕੀ ਅਸੀਂ ਵਿਸ਼ਵਾਸੀ ਸਵਰਗ ਲਈ ਕਿਸਮਤ ਵਾਲੇ ਹਾਂ ਜਾਂ ਅਸੀਂ ਅਵਿਸ਼ਵਾਸੀ ਨਰਕ ਲਈ ਕਿਸਮਤ ਵਾਲੇ ਹਾਂ? ਮਸੀਹ ਵਿੱਚ ਸਵਰਗ ਦੇ ਰਾਜ ਦਾ ਆਗਮਨ ਸਾਡੇ ਉੱਤੇ ਇਸ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ, ਅਤੇ ਸਾਨੂੰ ਉਹਨਾਂ 'ਤੇ ਵਿਚਾਰ ਕਰਨ ਦੀ ਲੋੜ ਹੈ, ਸਾਨੂੰ ਉਹਨਾਂ ਬਾਰੇ ਸੋਚਣ ਦੀ ਲੋੜ ਹੈ। ਅਤੇ ਉਹ ਅੰਸ਼ ਜੋ ਅਸੀਂ ਅੱਜ ਸਵੇਰੇ ਇਕੱਠੇ ਪੜ੍ਹ ਰਹੇ ਹਾਂ, ਸਾਡੇ ਲਈ ਆਪਣੇ ਆਪ ਤੋਂ ਪੁੱਛਣ ਲਈ ਸਵਾਲਾਂ ਦਾ ਇੱਕ ਪੂਰਾ ਨਵਾਂ ਸਮੂਹ ਹਨ। ਅਸੀਂ ਅੱਜ ਸਵੇਰੇ ਜੋ ਦੇਖਣਾ ਹੈ, ਸਾਡੇ ਕੋਲ ਕਰਨ ਲਈ ਬਹੁਤ ਕੁਝ ਆ, ਕਿਉਂਕਿ ਅਸੀਂ ਜਿਹੜੇ ਕੁਛ ਟੋਟਲ 5 ਦ੍ਰਿਸ਼ਟਾਂਤ ਜਿਹੜੇ ਆ ਪੈਰਾਬਲ ਆ ਉਹ ਦੇਖਣ ਜਾ ਰਹੇ ਹਾਂ। ਪਹਿਲਾ ਆ ਸਰੋਂ ਦੇ ਬੀਜ ਦਾ, ਫਿਰ ਖਮੀਰ ਦਾ, ਫਿਰ ਲੁਕੇ ਹੋਏ ਖਜ਼ਾਨੇ ਦਾ, ਫਿਰ ਮੋਤੀ ਦਾ, ਫਿਰ ਨੈੱਟ ਦਾ। ਜਿਵੇਂ ਕਿ ਅਸੀਂ ਇਹਨਾਂ 5 ਦ੍ਰਿਸ਼ਟਾਂਤਾਂ ਨੂੰ ਦੇਖਣ ਜਾ ਰਹੇ ਹਾਂ, ਖਾਸ ਤੌਰ 'ਤੇ 3 ਚੀਜ਼ਾਂ ਹਨ ਜੋ ਮੈਂ ਦੇਖਣਾ ਚਾਹੁੰਦਾ ਹਾਂ। ਕਿ ਉਹਨਾਂ ਵਿੱਚੋਂ ਪਹਿਲੀ ਹੈ ਜਿਹੜੀ ਧਿਆਨ ਦੇਣ ਵਾਲੀ, ਉਹ ਹੈ ਮਹਾਨ ਚੀਜ਼ਾਂ ਜਿਹੜੀਆਂ ਛੋਟੇ ਪੈਕਟਾਂ ਦੇ ਵਿੱਚ ਆਉਂਦੀਆਂ ਆ। ਆਏ 31 ਅਤੇ 32 ਯਿਸੂ ਨੇ ਲਿਖਿਆ ਕਿ ਯਿਸੂ ਨੇ ਉਹਨਾਂ ਦੇ ਸਾਹਮਣੇ ਇੱਕ ਹੋਰ ਦ੍ਰਿਸ਼ਟਾਂਤ ਰੱਖਦਿਆਂ ਕਿਹਾ, ਸਵਰਗ ਦਾ ਰਾਜ ਜੁਰਾਈ ਦੇ ਦਾਣੇ ਵਰਗਾ ਹੈ, ਜਿਸ ਨੂੰ ਇੱਕ ਆਦਮੀ ਨੇ ਲਿਆ ਕਿ ਆਪਣੇ ਖੇਤ ਵਿੱਚ ਬੀਜਿਆ। ਇਹ ਸਾਰੇ ਬੀਜਾਂ ਨਾਲੋਂ ਛੋਟਾ, ਸਭ ਤੋਂ ਛੋਟਾ ਹੈ, ਪਰ ਜਦੋਂ ਇਹ ਉੱਗਦਾ ਹੈ ਤਾਂ ਬਾਗ ਦੇ ਸਾਰੇ ਪੌਦਿਆਂ ਨਾਲੋਂ ਵੱਡਾ ਹੁੰਦਾ ਹੈ ਅਤੇ ਇੱਕ ਰੁੱਖ ਬਣ ਜਾਂਦਾ ਹੈ, ਤਾਂ ਜੋ ਹਵਾ ਦੇ ਪੰਛੀ ਆ ਕੇ ਇਸ ਦੀਆਂ ਟਾਹਣੀਆਂ ਵਿੱਚ ਆਲਣੇ ਬਣਾਉਂਦੇ ਹਨ। ਇਹ ਬਹੁਤ ਛੋਟੀ ਜਿਹੀ ਚੀਜ਼ ਵਜੋਂ ਸ਼ੁਰੂ ਹੋਇਆ। ਸਰੋਂ ਦੇ ਬੀਜ 1-2 ਮਿਲੀਮੀਟਰ ਵਿਆਸ ਦੇ ਵਿਚਕਾਰ ਹੁੰਦੇ ਹਨ। ਹੁਣ ਸਾਡੇ ਆਧੁਨਿਕ ਯੁੱਗ ਵਿੱਚ ਟੈਲੀਸਕੋਪਾਂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਮਦਦ ਨਾਲ ਇਸ ਤੋਂ ਵੀ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਅਸੀਂ ਦੇਖ ਸਕਦੇ ਹਾਂ, ਪਰ ਪ੍ਰਾਚੀਨ ਸਮੇਂ ਦੇ ਲਈ ਜਾਂ ਪੁਰਾਣੇ ਸੰਸਾਰ ਦੇ ਵਿੱਚ, ਪੁਰਾਣੇ ਸਮੇਂ ਦੇ ਵਿੱਚ 1-2 ਮਿਲੀਮੀਟਰ ਬਹੁਤ ਛੋਟਾ ਹੁੰਦਾ ਹੈ। ਇਹ ਰੇਤ ਦੇ ਦਾਣੇ ਤੋਂ ਸਿਰਫ 1-2 ਹੀ ਗਿਣਾ ਕਦਮ ਵੱਡਾ ਹੁੰਦਾ ਹੈ। ਸਰੋਂ ਦਾ ਦਾਣਾ ਬਹੁਤ ਛੋਟਾ, ਪਰ ਅਸਲ ਵਿੱਚ ਇਹ ਬਹੁਤ ਵੱਡੀ ਚੀਜ਼ ਬਣ ਗਿਆ ਹੈ ਜਾਂ ਬਣ ਜਾਂਦਾ ਹੈ। ਉਸਨੇ ਉਹਨਾਂ ਨੂੰ 33 ਵਿੱਚ ਆਇਤ ਵਿੱਚ ਇੱਕ ਹੋਰ ਦ੍ਰਿਸ਼ਟਾਂਤ ਦੱਸਿਆ। ਇਸ ਵਾਰ ਉਸਨੇ ਰਾਜ ਦੀ ਤੁਲਨਾ ਖਮੀਰ ਨਾਲ ਕੀਤੀ, ਜੋ ਇੱਕ ਔਰਤ ਨੇ ਲਗਭਗ 23 ਕਿਲੋਗ੍ਰਾਮ ਆਟੇ ਵਿੱਚ ਲਿਆ ਅਤੇ ਲੁਕੋ ਦਿੱਤਾ, ਜੋ ਕਿ 100 ਲੋਕਾਂ ਨੂੰ ਭੋਜਨ ਦੇਣ ਲਈ ਕਾਫੀ ਸੀ। ਜੇ ਤੁਸੀਂ ਨਿਊ ਇੰਟਰਨੈਸ਼ਨਲ ਵਰਸ਼ਨ ਜਾਂ ਨਵਾਂ ਅੰਤਰਰਾਸ਼ਟਰੀ ਸੰਸਕਰਣ ਵਰਤ ਰਹੇ ਹੋ ਤਾਂ ਇਹ ਅਰਥ ਨੂੰ ਥੋੜ੍ਹਾ ਜਿਹਾ ਅਸਪਸ਼ਟ ਕਰ ਦਿੰਦਾ ਹੈ ਜਦੋਂ ਇਹ ਕਹਿੰਦਾ ਹੈ ਕਿ ਸਵਰਗ ਦਾ ਰਾਜ ਖਮੀਰ ਵਰਗਾ ਹੈ ਜਿਸ ਨੂੰ ਇੱਕ ਔਰਤ ਨੇ ਲਿਆ ਅਤੇ ਆਟੇ ਦੀ ਮਾਤਰਾ ਵਿੱਚ ਮਲਾਇਆ। ਅਸਲ ਵਿੱਚ ਉਸਨੇ ਉਸਦਾ ਸ਼ਾਬਦਿਕ ਅਨੁਵਾਦ ਇਹ ਸੀ ਕਿ ਉਸਨੇ ਆਟੇ ਵਿੱਚ ਖਮੀਰ ਨੂੰ ਲੁਕੋਇਆ ਜਾਂ ਛੁਪੋਇਆ। ਜਿਹੜਾ ਫੋਕਸ ਕਿੰਗਡਮ ਦੀ ਲੁਕਵੀਂ ਪ੍ਰਕਿਰਤੀ ਹੈ, ਇਸ ਦੀ ਅਸਪਸ਼ਟ ਜਿਹੜੀ ਆ ਤਰੱਕੀ ਆ। ਅਸਲ ਵਿੱਚ ਯੇਸੂ ਕਹਿ ਰਿਹਾ ਹੈ ਕਿ ਸਵਰਗ ਦਾ ਰਾਜ ਲੁਕਿਆ ਹੋਇਆ ਹੈ, ਜਿਵੇਂ ਖਮੀਰ ਨੂੰ ਆਟੇ ਵਿੱਚ ਪਾਇਆ ਜਾਂਦਾ ਹੈ ਜਾਂ ਲੁਕੋਇਆ ਜਾਂਦਾ ਹੈ, ਇਹ ਲੁਕਿਆ ਹੋਇਆ ਹੈ ਪਰ ਬਿਨਾਂ ਸ਼ੱਕ ਪੂਰੀ ਰੋਟੀ ਵਿੱਚ ਇਸ ਨੂੰ ਜਿਹੜਾ ਇਹ ਪ੍ਰਵੇਸ਼ ਕਰੇਗਾ। ਇਸ ਤਰ੍ਹਾਂ ਇਹ ਰਾਜ ਦੇ ਨਾਲ ਹੈ, ਅਸਪਸ਼ਟ ਹੈ ਅਤੇ ਲੁਕਿਆ ਹੋਇਆ, ਪਰ ਇਹ ਸਮਾਜ ਵਿੱਚ ਫੈਲ ਜਾਵੇਗਾ ਅਤੇ ਫਿਰ ਸਾਰੇ ਸੰਸਾਰ ਵਿੱਚ ਫੈਲ ਜਾਵੇਗਾ। ਛੋਟੀ ਸ਼ੁਰੂਆਤ ਤੋਂ ਵਧੀਆ ਨਤੀਜੇ ਆਉਂਦੇ ਹਨ। ਯੇਸੂ ਦੀ ਧਰਤੀ ਦੀ ਸੇਵਕਾਈ ਦੇ ਦੌਰਾਨ ਰਾਈ ਦੇ ਦਾਣੇ ਜਾਂ ਖਮੀਰ ਦੇ ਛੋਟੇ ਟੁਕੜੇ ਵਾਂਗ ਸੀ, ਪਰ ਸਮੇਂ ਦੇ ਨਾਲ ਇਹ ਵੱਧਦਾ ਅਤੇ ਵੱਧਦਾ ਹੀ ਚਲਾ ਗਿਆ ਅਤੇ ਇੱਕ ਦਿਨ ਬੇਅੰਤ ਜਿਹੜਾ ਵੱਡਾ ਬਣ ਗਿਆ ਹੈ ਅਤੇ ਜਦੋਂ ਮਸੀਹ ਆਵੇਗਾ ਤਾਂ ਇਹ ਸਭ ਕੁਝ ਹੋਵੇਗਾ। ਪਰਮੇਸ਼ੁਰ ਦਾ ਰਾਜ ਯੇਸੂ ਦੀ ਸੇਵਕਾਈ ਵਿੱਚ ਆ ਗਿਆ ਹੈ, ਪਰ ਯੇਸੂ ਦਾ ਕਹਿਣਾ ਹੈ ਕਿ ਇਹ ਇੱਕ ਲੁਕਵੇਂ ਅਤੇ ਅਗਾਊ ਤਰੀਕੇ ਨਾਲ ਹੈ, ਪਰ ਇਹ ਸਮਾਜ ਦੁਆਰਾ ਉਸ ਮਹਾਨ ਦਿਨ ਤੱਕ ਕੰਮ ਕਰਨ ਜਾ ਰਿਹਾ ਜਦੋਂ ਤੱਕ ਕਿ ਪਰਮੇਸ਼ੁਰ ਦਾ ਮਹਾਨ ਰਾਜ ਨਾ ਬਣ ਜਾਵੇ। ਤੁਹਾਡੇ ਵਿੱਚੋਂ ਕਈਆਂ ਨੇ ਇਤਿਹਾਸਕਾਰ ਟੋਮ ਹੋਲੈਂਡ ਦੁਆਰਾ ਲਿਖੀ ਕਿਤਾਬ ਡੋਮੀਨੀਅਨ ਪੜ੍ਹੀ ਹੋਵੇਗੀ। ਟੋਮ ਹੋਲੈਂਡ ਇੱਕ ਈਸਾਈ ਹੋਣ ਦਾ ਦਾਅਵਾ ਨਹੀਂ ਕਰਦਾ, ਪਰ ਉਸਨੇ ਆਪਣੀ ਕਿਤਾਬ ਵਿੱਚ ਇਸ ਤੱਥ ਦਾ ਪਤਾ ਲਗਾਇਆ ਹੈ ਕਿ ਈਸਾਈ ਧਰਮ ਨੇ ਆਧੁਨਿਕ ਸੰਸਾਰ ਨੂੰ ਕਿੰਨਾ ਜਿਹੜਾ ਰੂਪਰੇਖਾ ਦਿੱਤੀ ਹੈ ਕਿ ਲੋਕ ਇਸ ਤੋਂ ਅੰਨੇ ਹਨ ਕਿ ਈਸਾਈ ਧਰਮ ਨੇ ਸਾਡੇ ਸਮਾਜ ਨੂੰ ਕੀ ਦਿੱਤਾ ਹੈ। ਕਲਿਆਣ ਦੀਆਂ ਲੋਕਾਂ ਦੇ ਭਲੇ ਦੀਆਂ ਜੜ੍ਹਾਂ ਈਸਾਈ ਧਰਮ ਵਿੱਚ ਹਨ। ਮਨੁੱਖੀ ਅਧਿਕਾਰ, ਹਰ ਵਾਰ ਜਦੋਂ ਅਸੀਂ ਅਧਿਕਾਰਾਂ 'ਤੇ ਆਧਾਰਿਤ ਕੋਈ ਦਾਅਵਾ ਕਰਦੇ ਹਾਂ ਜਾਂ ਅਧਿਕਾਰਾਂ 'ਤੇ ਆਧਾਰਿਤ ਦਾਅਵਾ ਅਸੀਂ ਕੀਤਾ ਆ, ਤਾਂ ਇਸ ਵਿੱਚ ਵਿਚਾਰ ਦੀਆਂ ਜੜ੍ਹਾਂ ਜਿਹੜੀਆਂ ਉਹ ਈਸਾਈ ਧਰਮ ਦੇ ਵਿੱਚ ਹਨ। ਮਾਈਕਲ ਗ੍ਰੀਨ, ਬਾਈਬਲ ਟਿੱਪਣੀਕਾਰ, ਰਾਜ ਦੇ ਵਿਆਪਕ ਵਿਕਾਸ ਨੂੰ ਦਰਸਾਉਂਦਾ ਹੈ ਜਦੋਂ ਉਹ ਕਹਿੰਦਾ ਹੈ, ਇਸ ਦੀਆਂ ਭਿਆਨਕ ਅਸਫਲਤਾਵਾਂ ਅਤੇ ਪਾਪਾਂ ਦੇ ਬਾਵਜੂਦ ਇਹ ਸਵਾਲ ਤੋਂ ਬਾਹਰ ਹੈ ਕਿ ਚਰਚ ਨੇ ਯੁੱਗਾਂ ਵਿੱਚ ਡਾਕਟਰੀ ਦੇਖਭਾਲ, ਸਮਾਜਿਕ ਕਾਰਜ, ਸਿੱਖਿਆ, ਮੁਕਤੀ ਦੇ ਖੇਤਰ ਵਿੱਚ ਇੱਕ ਸ਼ਾਨਦਾਰ ਰਿਕਾਰਡ ਬਣਾਇਆ ਹੈ। ਔਰਤਾਂ ਅਤੇ ਗੁਲਾਮਾਂ, ਕੈਦੀਆਂ ਦੀ ਰੱਖਿਆ, ਬਿਰਧ, ਬੇਸਹਾਰਾ ਅਤੇ ਜਿਨ੍ਹਾਂ ਨੂੰ ਸਮਾਜ ਨਜ਼ਰਅੰਦਾਜ਼ ਕਰਦਾ ਹੈ, ਅੰਨੇ ਲੋਕਾਂ ਲਈ ਪਹਿਲੀ ਸੰਸਥਾ ਥੈਲੀਸੀਅਸ ਦੁਆਰਾ ਸਥਾਪਿਤ ਕੀਤੀ ਗਈ ਸੀ, ਇੱਕ ਮਸੀਹੀ ਜਿਹੜਾ ਹੈ ਭਿਕਸ਼ੂ ਸੀ, ਪਹਿਲੀ ਮੁਫਤ ਡਿਸਪੈਂਸਰੀ ਅਪੋਲੋਨੀਅਸ ਦੁਆਰਾ ਸਥਾਪਿਤ ਕੀਤੀ ਗਈ ਸੀ, ਉਹ ਇੱਕ ਮਸੀਹੀ ਵਪਾਰੀ ਸੀ, ਪਹਿਲੇ ਹਸਪਤਾਲ ਦੀ ਸਥਾਪਨਾ ਫੈਬਿਊਲਾ ਦੁਆਰਾ ਕੀਤੀ ਗਈ ਸੀ, ਇਹ ਇੱਕ ਮਸੀਹੀ ਔਰਤ ਸੀ। ਰਾਜ ਗੁਪਤ ਅਤੇ ਅਸਪਸ਼ਟ ਹੋ ਸਕਦਾ ਹੈ, ਪਰ ਇਸ ਦਾ ਸਮਾਜ ਉੱਤੇ ਇੱਕ ਨਿਰਵਿਵਾਦ ਜਾਂ ਬਿਨਾਂ ਵਿਵਾਦ ਤੋਂ ਪ੍ਰਭਾਵ ਪਿਆ ਹੈ ਅਤੇ ਜਾਰੀ ਰਹੇਗਾ। ਇਹ ਜੀਵਨ ਵਿੱਚ ਇੱਕ ਆਟੇ ਦੇ ਵਿੱਚ ਖਮੀਰ ਵਾਂਗ ਹੈ। ਮਹਾਨ ਚੀਜ਼ਾਂ ਛੋਟੇ ਪੈਕੇਜਾਂ ਵਿੱਚ ਆਉਂਦੀਆਂ ਹਨ। ਹੁਣ ਇਸ ਦਾ ਅਰਥ ਅਤੇ ਉਪਯੋਗ ਇਹ ਹੈ ਕਿ ਸਾਡੇ ਸਾਹਮਣੇ ਕਾਰਜ ਦੀ ਵਿਸ਼ਾਲਤਾ ਦੇ ਬਾਵਜੂਦ ਅਸੀਂ ਆਪਣੀ ਸੇਵਾ ਦੀ ਛੋਟੀ ਜਿਹੀ ਗੱਲ ਨੂੰ ਤੁਸ਼ ਜਾਣਨ ਦੀ ਹਿੰਮਤ ਨਹੀਂ ਕਰਦੇ, ਕਿਉਂਕਿ ਪਰਮਾਤਮਾ ਦਾ ਸਾਰਾ ਪ੍ਰੋਗਰਾਮ ਪਹਿਲਾਂ ਇੱਕ ਛੋਟੇ ਜਿਹੇ ਪੈਕੇਜ ਵਿੱਚ ਛੁਪਿਆ ਹੋਇਆ ਸੀ ਅਤੇ ਸਾਡੇ ਸਾਰੇ ਛੋਟੇ ਛੋਟੇ ਕੰਮ ਅਤੇ ਸੇਵਾ ਸਮਾਜ ਵਿੱਚ ਪਰਮਾਤਮਾ ਦੇ ਕੰਮ ਦਾ ਵੱਡਾ ਹਿੱਸਾ ਹਨ। ਹੁਣ ਇੱਕ ਦਿਨ ਸਭ ਕੁਝ ਜੋ ਲੁਕਿਆ ਹੋਇਆ ਹੈ ਸਾਦਾ ਹੋ ਜਾਵੇਗਾ, ਇੱਕ ਦਿਨ ਉਹ ਸਭ ਕੁਝ ਸਪਸ਼ਟ ਹੋ ਜਾਵੇਗਾ ਜੋ ਅਸਪਸ਼ਟ ਹੈ, ਇੱਕ ਦਿਨ ਛੋਟੇ ਸਥਿਰ ਵਿਕਾਸ ਦੀ ਪ੍ਰਕਿਰਿਆ ਆਪਣੇ ਅੰਤਮ ਫਲ 'ਤੇ ਆ ਜਾਵੇਗੀ ਅਤੇ ਮਸੀਹ ਵਾਪਸ ਆ ਜਾਵੇਗਾ ਅਤੇ ਰਾਜ ਜੋ ਛੋਟਾ ਅਤੇ ਲੁਕਿਆ ਹੋਇਆ ਸੀ ਉਹ ਮਹਾਨ ਅਤੇ ਹਰ ਆਦਮੀ ਔਰਤ ਅਤੇ ਬੱਚੇ ਲਈ ਸਪਸ਼ਟ ਹੋ ਜਾਵੇਗਾ। ਮਹਾਨ ਚੀਜ਼ਾਂ ਛੋਟੇ ਪੈਕੇਟ 'ਚ ਆਉਂਦੀਆਂ ਹਨ। ਹੁਣ ਦੂਸਰੀ ਜਿਹੜੀ ਗੱਲ ਉਹ ਧਿਆਨ ਦਿਓ, ਸਾਰੇ ਬ੍ਰਹਿਮੰਡ ਵਿੱਚ ਸਭ ਤੋਂ ਵੱਡਾ ਖਜ਼ਾਨਾ, ਯੇਸੂ ਨੇ ਲੁਕੇ ਹੋਏ ਖਜ਼ਾਨੇ ਅਤੇ ਮੋਤੀ ਦੇ ਅਗਲੇ ਦੋ ਦ੍ਰਿਸ਼ਟਾਂਤ ਭੀੜ ਨੂੰ ਨਹੀਂ ਦੱਸੇ, ਸਗੋਂ ਘਰ ਵਿੱਚ ਰਹਿੰਦੇ ਹੋਏ ਚੇਲਿਆਂ ਨੂੰ ਦੱਸੇ ਹਨ। 36 ਆਇਤ ਵਿੱਚ ਸਥਾਨ ਦੀ ਤਬਦੀਲੀ ਵੱਲ ਧਿਆਨ ਦਿਓ। ਫਿਰ ਉਹ ਭੀੜ ਨੂੰ ਛੱਡ ਕੇ ਘਰ ਵਿੱਚ ਚਲਾ ਗਿਆ। ਇਸ ਲਈ ਹੁਣ ਉਹ ਆਪਣੇ ਚੇਲਿਆਂ ਨਾਲ ਘਰ ਵਿੱਚ ਹੈ। ਆਓ 44 ਅਤੇ 46 ਆਇਤ ਦੇ ਇਹਨਾਂ ਦੋ ਦ੍ਰਿਸ਼ਟਾਂਤਾਂ 'ਤੇ ਇੱਕ ਨਜ਼ਰ ਮਾਰੀਏ। ਸਵਰਗ ਦਾ ਰਾਜ ਖੇਤ ਵਿੱਚ ਲੁਕੇ ਹੋਏ ਖਜ਼ਾਨੇ ਵਰਗਾ ਹੈ, ਜਿਸ ਨੂੰ ਇੱਕ ਆਦਮੀ ਨੇ ਲੱਭ ਲਿਆ ਅਤੇ ਢੱਕ ਦਿੱਤਾ, ਅਤੇ ਫਿਰ ਉਹ ਆਪਣੀ ਖੁਸ਼ੀ ਵਿੱਚ ਜਾ ਕੇ ਆਪਣਾ ਸਭ ਕੁਝ ਵੇਚ ਦਿੰਦਾ ਹੈ ਅਤੇ ਉਹ ਜਿਹੜਾ ਖੇਤ ਆ ਉਸ ਨੂੰ ਖਰੀਦ ਲੈਂਦਾ ਹੈ। 45 ਅਤੇ ਫਿਰ ਸਵਰਗ ਦਾ ਰਾਜ ਇੱਕ ਵਧੀਆ ਮੋਤੀਆਂ ਦੀ ਭਾਲ ਵਿੱਚ ਇੱਕ ਵਪਾਰੀ ਵਰਗਾ ਹੈ, ਜਿਸ ਨੇ ਇੱਕ ਬਹੁਤ ਕੀਮਤੀ ਮੋਤੀ ਲੱਭ ਕੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਮੋਤੀ ਨੂੰ ਖਰੀਦ ਲਿਆ। ਹੁਣ ਇਹ ਦੋ ਦ੍ਰਿਸ਼ਟਾਂਤ ਜਿਹੜੇ ਛੋਟੇ ਹਨ, ਪਰ ਇਹਨਾਂ ਵਿੱਚ ਲੱਭਣ ਲਈ ਸ਼ਾਨਦਾਰ ਚੀਜ਼ਾਂ ਹਨ। ਸਭ ਤੋਂ ਪਹਿਲਾਂ ਜਿਹੜੀ ਚੀਜ਼ ਆ ਧਿਆਨ ਦਿਓ, ਖੋਜ ਦੀ ਵਿਧੀ। ਪਹਿਲੇ ਦ੍ਰਿਸ਼ਟਾਂਤ ਵਿੱਚ ਸਾਡੇ ਕੋਲ ਇੱਕ ਗਰੀਬ ਕਿਰਾਏਦਾਰ ਕਿਸਾਨ ਜ਼ਮੀਨ ਦੀ ਵਾਹੀ ਕਰਦਾ ਹੈ, ਗੁਜ਼ਾਰਾ ਚਲਾਉਣ ਦੀ ਕੋਸ਼ਿਸ਼ ਕਰਦਾ ਹੈ। ਜਿਵੇਂ ਹੀ ਉਸਨੇ ਮਿੱਟੀ ਨੂੰ ਮਰੋੜਿਆ, ਉਸਨੇ ਇੱਕ ਬੇਅੰਤ ਕੀਮਤੀ ਚੀਜ਼ ਨੂੰ ਮੋੜ ਦਿੱਤਾ ਅਤੇ ਉਸਨੇ ਅਚਾਨਕ ਇਸ ਨੂੰ ਖੋਜਿਆ। ਦੂਜੇ ਦ੍ਰਿਸ਼ਟਾਂਤ ਵਿੱਚ ਸਾਡੇ ਕੋਲ ਇੱਕ ਅਮੀਰ ਮੋਤੀਆਂ ਦਾ ਵਪਾਰੀ ਹੈ, ਜੋ ਆਪਣੀ ਜ਼ਿੰਦਗੀ ਵਧੀਆ ਮੋਤੀਆਂ ਦੀ ਭਾਲ ਵਿੱਚ ਬਤੀਤ ਕਰਦਾ ਅਤੇ ਫਿਰ ਉਸਦੀ ਖੋਜ ਖਤਮ ਹੋ ਜਾਂਦੀ ਹੈ। ਉਸਨੇ ਧਿਆਨ ਨਾਲ ਖੋਜ ਕਰਕੇ ਇਸਦਾ ਜਿਹੜਾ ਇਸ ਮੋਤੀ ਦਾ ਪਤਾ ਲਗਾ ਲਿਆ। ਸਵਰਗ ਦਾ ਰਾਜ ਸਭ ਤੋਂ ਵੱਡੀ ਅਸਲੀਅਤ ਹੈ ਅਤੇ ਸਾਡੇ ਅਤੇ ਤੁਹਾਡੇ ਵਿੱਚੋਂ ਕੁਝ ਗਵਾਹੀ ਦੇਣਗੇ ਕਿ ਤੁਸੀਂ ਪਰਮੇਸ਼ਰ ਨੂੰ ਨਹੀਂ ਲੱਭ ਰਹੇ ਸੀ, ਤੁਸੀਂ ਉਸਨੂੰ ਨਹੀਂ ਲੱਭ ਰਹੇ ਸੀ, ਪਰ ਜੀਵਨ ਵਿੱਚ ਅਚਾਨਕ ਕੁਝ ਵਾਪਰ ਗਿਆ ਅਤੇ ਤੁਸੀਂ ਖੁਸ਼ਖਬਰੀ ਦੀ ਸੱਚਾਈ ਦਾ ਸਾਹਮਣਾ ਕਰ ਰਹੇ ਹੋ ਅਤੇ ਤੁਸੀਂ ਮਸੀਹ ਕੋਲ ਆ ਗਏ। ਤੁਸੀਂ ਉਸਨੂੰ ਗਲਤੀ ਨਾਲ ਲੱਭ ਲਿਆ, ਜਿਵੇਂ ਕਿ ਇੱਥੇ ਦ੍ਰਿਸ਼ਟਾਂਤ ਵਿੱਚ ਆ। ਸ਼ਾਇਦ ਤੁਹਾਡੇ ਵਿੱਚੋਂ ਹੋਰਾਂ ਨੇ ਅਧਿਆਤਮਿਕ ਹਕੀਕਤ ਲਈ ਬਹੁਤ ਖੋਜ ਕੀਤੀ ਹੋਵੇਗੀ। ਸ਼ਾਇਦ ਤੁਸੀਂ ਹਰ ਤਰ੍ਹਾਂ ਦੇ ਵੱਖ ਵੱਖ ਰੂਟਾਂ ਦੀ ਕੋਸ਼ਿਸ਼ ਕੀਤੀ, ਤੁਸੀਂ ਇਸਲਾਮ ਨੂੰ ਖਰੀਦ ਲਿਆ, ਪਰ ਇਹ ਤੁਹਾਨੂੰ ਕਿਤੇ ਵੀ ਨਹੀਂ ਲੈ ਕੇ ਜਾਂਦਾ। ਤੁਸੀਂ ਸ਼ਾਂਤੀ ਪ੍ਰਾਪਤ ਕਰਨ ਲਈ ਪੂਰਬੀ ਧਿਆਨ ਜਾਂ ਯੋਗਾ ਖਰੀਦਿਆ, ਤੁਸੀਂ ਯੋਗਾ ਦਾ ਮੋਤੀ ਖਰੀਦਿਆ। ਸ਼ਾਇਦ ਤੁਸੀਂ ਇੱਕ ਚੰਗੇ ਵਿਅਕਤੀ ਹੋਣ ਦੀ ਕੋਸ਼ਿਸ਼ ਕੀਤੀ ਅਤੇ ਉਮੀਦ ਸੀ ਕਿ ਇਸ ਨਾਲ ਤੁਹਾਨੂੰ ਸ਼ਾਂਤੀ ਮਿਲੇਗੀ। ਤੁਸੀਂ ਕੰਮਾਂ ਦਾ ਮੋਤੀ ਖਰੀਦਿਆ ਅਤੇ ਤੁਸੀਂ ਸਾਵਧਾਨੀ ਨਾਲ ਜਦੋਂ ਇੱਕ ਕੇਅਰਫੁੱਲ ਜਿਹੜੀ ਇਹਦੀ ਸਰਚ ਕੀਤੀ ਆ ਆਪਣੇ ਸ਼ਾਂਤੀ ਲਈ ਜਾਂ ਅਧਿਆਤਮਿਕ ਹਕੀਕਤ ਦੀ ਖੋਜ ਕਰਦੇ ਆ, ਪਰ ਜੀਵਨ ਵਿੱਚੋਂ ਲੰਘ ਗਏ। ਪਰ ਫਿਰ ਤੁਸੀਂ ਕੀ ਆ, ਮਸੀਹ ਨੂੰ ਮਿਲੇ, ਜੋ ਕਿ ਸਭ ਤੋਂ ਵੱਡੀ ਜਿਹੜੀ ਆ ਤੁਹਾਡੀ ਲਈ ਇੱਕ ਖੁਸ਼ੀ ਸੀ ਔਰ ਬੇਸ਼ਕੀਮਤੀ ਜਿਹੜਾ ਆ ਮੋਤੀਆਂ ਦੀ ਮਿਲਣ ਵਰਗਾ ਸੀ। ਇਸ ਦੀ ਤਾਜ਼ਾ ਮਿਸਾਲ ਔਨਲਾਈਨ ਰਿਪੋਰਟ ਕੀਤੀ ਗਈ ਸੀ। ਤੁਹਾਡੇ ਵਿੱਚੋਂ ਕੁਝ ਅਕੈਡੈਮਿਕ ਅਤੇ ਸਮਾਜਿਕ ਟਿੱਪਣੀਕਾਰ ਅਯਾਨ ਹਿਰਸੀ ਅਲੀ ਬਾਰੇ ਜਾਣਦੇ ਹੋਣਗੇ। ਉਸ ਦਾ ਪਾਲਣ ਪੋਸ਼ਣ ਸੋਮਾਲੀਆ ਵਿੱਚ ਹੋਇਆ ਸੀ। ਅਯਾਨ ਹਿਰਸੀ ਅਲੀ ਦਾ ਉਹ ਇੱਕ ਕਿਸ਼ੋਰ ਉਮਰ ਵਿੱਚ ਮੁਸਲਿਮ ਬ੍ਰਦਰਹੁੱਡ ਦਾ ਮੈਂਬਰ ਬਣ ਗਈ। ਨੀਦਰਲੈਂਡ ਵਿੱਚ ਇੱਕ ਸ਼ਰਨਾਰਥੀ ਵਜੋਂ ਉਸਨੂੰ ਸੀ ਅਤੇ ਉਸਨੇ ਇਸਲਾਮ ਨੂੰ ਤਿਆਗ ਦਿੱਤਾ ਅਤੇ ਇੱਕ ਨਾਸਤਕ ਬਣ ਗਈ। ਉਹ ਕ੍ਰਿਸਟੋਫਰ ਹਿਚਨਸ ਅਤੇ ਰਿਚਰਡ ਡੋਕਿਨਸ ਵਰਗੇ ਨਵੇਂ ਨਾਸਤਿਕ ਅੰਦੋਲਨਾਂ ਵਿੱਚ ਮੁੱਖ ਲੋਕਾਂ ਨਾਲ ਇੱਕ ਨਜ਼ਦੀਕੀ ਸਹਿਯੋਗੀ ਸੀ, ਪਰ ਪਿਛਲੇ ਹਫ਼ਤੇ ਉਸਨੇ ਇੱਕ ਪ੍ਰਮੁੱਖ ਲੇਖ ਲਿਖਿਆ ਸੀ, ਜਿਸ ਦਾ ਸਿਰਲੇਖ ਸੀ, ਮੈਂ ਕਿਉਂ ਮਸੀਹੀ ਬਣ ਗਈ। ਹਾਂ, ਉਸਦੇ ਆਤਮਕ ਜੀਵਨ ਵਿੱਚ ਜੋ ਕੁਝ ਚੱਲ ਰਿਹਾ ਹੈ ਉਹ ਮੋਤੀਆਂ ਦੇ ਵਪਾਰੀ ਵਰਗਾ ਹੈ। ਉਹ ਕੁਝ ਅਸਲੀ ਦੀ ਭਾਲ ਕਰ ਰਹੀ ਸੀ, ਇੱਕ ਸੱਚੇ ਮੁੱਲ ਦੀ ਕੀਮਤ ਜਾਂ ਇੱਕ ਸੱਚੇ ਮੋਤੀ ਦੀ ਤਲਾਸ਼ ਕਰ ਰਹੀ ਸੀ। ਵੱਖੋ ਵੱਖਰੇ ਲੋਕ ਜਿਹੜੇ ਜ਼ਿੰਦਗੀ ਵਿੱਚ ਵੱਖੋ ਵੱਖਰੇ ਰਾਹ ਤੁਰਦੇ ਆ, ਕੁਝ ਮਸੀਹ ਨੂੰ ਲਗਭਗ ਉਸੇ ਤਰ੍ਹਾਂ ਲੱਭਦੇ ਆ ਜਿਵੇਂ ਕਿ ਉੱਧਰ ਘਟਨਾ ਦੁਆਰਾ ਸੀ, ਦੂਸਰੇ ਉਸਨੂੰ ਅਧਿਆਤਮਿਕ ਹਕੀਕਤ ਦੀ ਧਿਆਨ ਨਾਲ ਖੋਜ ਕਰਨ ਤੋਂ ਬਾਅਦ ਲੱਭਦੇ ਆ। ਖੋਜ ਦਾ ਤਰੀਕਾ ਵੱਖਰਾ ਹੈ। ਨੰਬਰ 3, ਇਸਦੇ ਮੁੱਲ ਦੀ ਮਾਨਤਾ। ਭਾਵੇਂ ਇੱਕ ਗਰੀਬ ਕਿਰਾਏਦਾਰ ਕਿਸਾਨ ਹੋਵੇ ਜਾਂ ਇੱਕ ਅਮੀਰ ਮੋਤੀਆਂ ਦਾ ਵਪਾਰੀ, ਜਦੋਂ ਦੋਵਾਂ ਨੂੰ ਖਜ਼ਾਨਾ ਮਿਲਿਆ ਤਾਂ ਉਹਨਾਂ ਨੂੰ ਤੁਰੰਤ ਇਸ ਦੀ ਕੀਮਤ ਦਾ ਪਤਾ ਲੱਗ ਗਿਆ। ਉਹਨਾਂ ਨੂੰ ਕੋਈ ਸ਼ੱਕ ਨਹੀਂ ਸੀ ਕਿ ਉਹਨਾਂ ਨੇ ਜੋ ਖੋਜਿਆ ਹੈ ਜਾਂ ਉਹਨਾਂ ਨੂੰ ਜੋ ਲੱਭਾ ਹੈ ਉਹ ਬੇਅੰਤ ਕੀਮਤੀ ਹੈ। ਉਹਨਾਂ ਨੇ ਦੇਖਿਆ, ਉਹਨਾਂ ਨੇ ਉਸਨੂੰ ਦੇਖ ਕੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਨੇ ਇੱਕ ਅਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਰਾਜ ਦੀ ਕੀਮਤ ਨੂੰ ਪਹਿਚਾਣ ਲਿਆ। ਤੁਸੀਂ ਜਾਣਦੇ ਹੋ ਕਿ ਰਾਜ ਦੀ ਕੀਮਤ ਨੂੰ ਪਛਾਣਨਾ ਸੰਭਵ ਨਹੀਂ ਹੈ। ਉਹ ਇਹ ਸਿਰਫ ਇੱਕ ਪੁਰਾਣਾ ਡੱਬਾ ਹੈ, ਇਹ ਸਿਰਫ ਇੱਕ ਚਮਕਦਾਰ ਪੱਥਰ ਹੈ। ਰਾਜ ਦੇ ਮੁੱਲ ਨੂੰ ਪਛਾਣਨ ਵਿੱਚ ਅਸਫਲ ਹੋਣਾ ਸੰਭਵ ਹੈ, ਪਰ ਇਹਨਾਂ ਦ੍ਰਿਸ਼ਟਾਂਤਾਂ ਵਿੱਚ ਇਹਨਾਂ ਦੋ ਬੰਦਿਆਂ ਨਾਲ ਅਗਿਆ ਨਹੀਂ ਹੈ। ਉਹਨਾਂ ਨੇ ਦੇਖਿਆ ਅਤੇ ਮੁੱਲ ਦੇਖ ਉਹਨਾਂ ਨੇ ਮੁੱਲ ਨੂੰ ਪਛਾਣ ਲਿਆ, ਜਦੋਂ ਮੁੱਲ ਦੇਖ ਸਕਦੇ ਆ ਇਹਨਾਂ ਚੀਜ਼ਾਂ ਦਾ। ਮੈਂ ਹੈਰਾਨ ਹਾਂ ਕਿ ਸਾਡੇ ਵਿੱਚੋਂ ਕਿੰਨੇ ਲੋਕ ਸਵਰਗ ਦੇ ਰਾਜ ਦੀ ਕੀਮਤ ਨੂੰ ਜਾਣਦੇ ਹਨ। ਮੈਂ ਹੈਰਾਨ ਹਾਂ ਕਿ ਸਾਡੇ ਵਿੱਚੋਂ ਬਹੁਤ ਸਾਰੇ ਸਵਰਗ ਦੇ ਰਾਜ ਬਾਰੇ ਉਸੇ ਤਰ੍ਹਾਂ ਮਹਿਸੂਸ ਕਰਦੇ ਹਾਂ ਜਿਵੇਂ ਅਸੀਂ ਮਹਿਸੂਸ ਕਰਦੇ ਹਾਂ ਕਿ ਹਾਂ, ਜੇਕਰ ਇੱਕ ਅਮੀਰ ਮਾਸੀ ਨੇ ਸਾਨੂੰ 1 million pound ਦਿੱਤਾ ਹੈ। ਮੈਂ ਹੈਰਾਨ ਹਾਂ ਕਿ ਸਾਡੇ ਕੋਲ ਅਸਲ ਵਿੱਚ ਖਜ਼ਾਨੇ ਦੇ ਅਨੰਤ ਮੁੱਲ ਦੀ ਕੋਈ ਧਾਰਨਾ ਹੈ, ਜਾਂ ਸਾਡੇ ਕੋਲ ਇੱਕ ਜਿਹੜਾ ਆ ਬੇਸ਼ਕੀਮਤੀ ਖਜ਼ਾਨਾ ਆ। ਅਸਲ ਵਿੱਚ ਯਿਸੂ ਲਈ ਮਰਿਆ ਤਾਂ ਜੋ ਅਸੀਂ ਨਵਾਂ ਪਾ ਸਕੀਏ ਅਤੇ ਇਹ ਪੂਰੀ ਤਰ੍ਹਾਂ ਪ੍ਰਾਪਤ ਕਰ ਸਕੀਏ। ਮਸੀਹ ਯਿਸੂ ਨੇ ਸਾਡੇ ਲਈ ਕੀਮਤ ਅਦਾ ਕੀਤੀ ਤਾਂ ਜੋ ਅਸੀਂ ਸਦੀਵੀ ਜੀਵਨ ਵਿੱਚ ਪ੍ਰਵੇਸ਼ ਕਰ ਸਕੀਏ। ਮਸੀਹ ਨੇ ਉਹ ਸਭ ਕੁਝ ਕੀਤਾ ਜੋ ਸਾਡੇ ਲਈ ਖੁਦ ਪਰਮੇਸ਼ਵਰ ਨਾਲ ਪੂਰਨ ਰਿਸ਼ਤੇ ਵਿੱਚ ਹੋਣ ਲਈ ਲੋੜੀਂਦਾ ਸੀ। ਮਸੀਹ ਸਾਨੂੰ ਪਰਮਾਤਮਾ ਦਾ ਆਨੰਦ ਲੈਣ, ਪਰਮਾਤਮਾ ਦੇ ਵਿੱਚ ਆਨੰਦਿਤ ਹੋਣ ਲਈ, ਸਾਡੇ ਬ੍ਰਹਿਮੰਡ ਦੇ ਪਰਮੇਸ਼ਵਰ ਨੂੰ ਪਿਆਰ ਕਰਨ ਅਤੇ ਉਸਦੇ ਨਾਲ ਰਹਿਣ ਦਾ ਜੀਵਨ ਜਿਉਣ ਦੇ ਯੋਗ ਬਣਾਉਂਦਾ ਹੈ। ਇਹ ਮਸੀਹ ਸੀ ਜਿਸ ਨੇ ਰਸਤਾ ਖੋਲ੍ਹਿਆ ਤਾਂ ਜੋ ਪਰਮੇਸ਼ਵਰ ਸਾਨੂੰ ਕਹੇ ਕਿ ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਕੀ ਅਸੀਂ ਸੱਚਮੁੱਚ ਸਵਰਗ ਦੇ ਰਾਜ ਦੀ ਕੀਮਤ ਨੂੰ ਪਛਾਣਦੇ ਹਾਂ? ਦ੍ਰਿਸ਼ਟਾਂਤ ਵਿੱਚ ਇਹ ਦੋ ਮੁੰਡਿਆਂ ਨੇ ਜਾਂ ਦੋ ਬੰਦਿਆਂ ਨੇ ਪਹਿਚਾਣ ਲਿਆ, ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਪਹਿਚਾਣਦੇ ਹਾਂ। ਜੋ ਸਾਨੂੰ ਆਪਣੇ ਦਿਲਾਂ ਵਿੱਚ ਇਸ ਸਵਾਲ ਦਾ ਜਵਾਬ ਦੇਣ ਲਈ ਮਜਬੂਰ ਕਰਦਾ ਹੈ ਕਿ ਕੀ ਅਸੀਂ ਸੱਚਮੁੱਚ ਰਾਜ ਦੀ ਕੀਮਤ ਨੂੰ ਸਮਝਦੇ ਹਾਂ। ਅਸੀਂ ਜਾਣਦੇ ਹਾਂ ਕਿ ਇਹਨਾਂ ਦੋ ਆਦਮੀਆਂ ਨੇ ਇਸ ਦੀ ਕੀਮਤ ਨੂੰ ਪਛਾਣਿਆ, ਕਿਉਂਕਿ ਇਸ ਦੀ ਰੱਖਣ ਦੀ ਕੀਮਤ। ਹੁਣ ਤੀਸਰਾ ਜਿਹੜਾ ਪੁਆਇੰਟ ਅਸੀਂ ਦੇਖਦੇ ਹਾਂ, ਉਹਨੂੰ ਇਸ ਜਿਹੜਾ ਖਜ਼ਾਨਾ ਉਹਨੂੰ ਰੱਖਣ ਦੀ ਕੀਮਤ ਨੂੰ ਦੇਖਦੇ ਹਾਂ। ਇਹ ਬੇਅੰਤ ਕੀਮਤੀ ਹੈ। ਦੇਖੋ, ਕਿਰਾਏਦਾਰ ਕਿਸਾਨ ਨੇ ਕੀ ਕੀਤਾ? ਉਸਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਹ ਖੇਤ ਖਰੀਦ ਲਿਆ। ਹੁਣ ਦੂਸਰਾ ਅਮੀਰ ਵਪਾਰੀ ਨੇ ਕੀ ਕੀਤਾ? ਉਹ ਚਲਾ ਗਿਆ ਅਤੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਹਨੇ ਮੋਤੀ ਨੂੰ ਖਰੀਦ ਲਿਆ। ਕੀ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਰਾਜ ਦੀ ਕੀਮਤ ਨੂੰ ਪਛਾਣਦੇ ਹੋ ਜਾਂ ਨਹੀਂ? ਪ੍ਰੀਖਿਆ ਇਹ ਹੈ ਕਿ ਕੀ ਤੁਸੀਂ ਇਸ ਨੂੰ ਹਾਸਲ ਕਰਨ ਲਈ ਸਭ ਕੁਝ ਦੇਣ ਲਈ ਤਿਆਰ ਹੋ। ਇਹ ਲੋਕ ਪੂਰੀ ਤਰ੍ਹਾਂ ਤਿਆਗ ਕੇ ਚਲੇ ਗਏ ਅਤੇ ਉਹਨਾਂ ਕੋਲ ਜੋ ਕੁਝ ਸੀ ਉਹ ਵੇਚ ਦਿੱਤਾ। ਹੈਲੋ ਹਨੀ, ਅਸੀਂ ਘਰ ਵੇਚ ਰਹੇ ਹਾਂ ਕਿਉਂਕਿ ਇੱਥੇ ਇੱਕ ਖੇਤ ਹੈ ਜੋ ਮੈਂ ਖਰੀਦਣਾ ਚਾਹੁੰਦਾ ਹਾਂ। ਕਾਰ, ਛੁੱਟੀਆਂ ਦਾ ਪਰਿਵਾਰਕ ਚਾਂਦੀ, ਇਹ ਸਭ ਕੁਝ ਜਾਣਾ ਪਿਆ ਕਿਉਂਕਿ ਮੈਨੂੰ ਚਾਹੀਦਾ ਹੈ। ਮੈਨੂੰ ਉਹ ਖੇਤ ਚਾਹੀਦਾ ਆ। ਮੈਂ ਉਸ ਦੀ ਵੱਡੀ ਕੀਮਤ ਦੇ ਮੋਤੀ 'ਤੇ ਹੱਥ ਰੱਖਣ ਲਈ ਸਭ ਕੁਝ ਛੱਡਣ ਲਈ ਤਿਆਰ ਹਾਂ। ਬਿਲਕੁਲ ਸਭ ਕੁਝ ਦਿੱਤਾ ਗਿਆ ਸੀ ਜੋ ਉਹ ਖਜ਼ਾਨਾ ਪ੍ਰਾਪਤ ਕਰ ਸਕੇ। ਖਜ਼ਾਨਾ ਕੀ ਹੈ? ਇਹ ਸਵਰਗ ਦਾ ਰਾਜ ਹੈ। ਕੀ ਅਸੀਂ ਉਹ ਸਭ ਕੁਝ ਵੇਚਣ ਲਈ ਤਿਆਰ ਹਾਂ ਜੋ ਸਾਡੇ ਕੋਲ ਮਸੀਹ ਲਈ ਹੈ, ਜਾਂ ਕਿ ਅਸੀਂ ਪੌਂਡ ਦੀ ਦੁਕਾਨ 'ਤੇ ਇਸ ਉਮੀਦ ਵਿੱਚ ਹਾਂ ਕਿ ਕੋਈ ਘੱਟ ਮਹਿੰਗਾ ਜਿਹੜੀ ਇਹਦਾ ਬਦਲ ਹੋਵੇਗਾ ਜਾਂ ਤੋਂ ਘੱਟ ਸਾਨੂੰ ਚੀਜ਼ ਪੈਸੇ ਦੇ ਵਿੱਚ ਮਿਲ ਜਾਏਗਾ? ਕੀ ਅਸੀਂ ਮਸੀਹ ਦੀ ਸੁੰਦਰਤਾ ਅਤੇ ਮਹਿਮਾ ਅਤੇ ਸ਼ਾਨਦਾਰ ਮਹਾਨਤਾ ਨਾਲ ਇੰਨੇ ਗ੍ਰਹਿਣ ਕੀਤੇ ਹੋਏ ਹਾਂ ਕਿ ਕੁਝ ਵੀ ਛੱਡਣ ਲਈ ਬਹੁਤ ਜ਼ਿਆਦਾ ਨਹੀਂ ਹੈ? ਕੀ ਅਸੀਂ ਉਸ ਦੇ ਅਚੰਭੇ ਅਤੇ ਸ਼ਕਤੀ ਦੇ ਮਹਾਨਤਾ ਦੁਆਰਾ ਪ੍ਰਭਾਵਿਤ ਹੋਏ ਹਾਂ ਕਿ ਕੁਝ ਵੀ ਸਾਡੇ ਰਾਹ ਵਿੱਚ ਨਹੀਂ ਖੜਾ ਹੋ ਸਕਦਾ? ਕੋਈ ਵੀ ਚੀਜ਼ ਸਾਨੂੰ ਉਸ ਨੂੰ ਹਾਸਲ ਕਰਨ ਲਈ, ਉਸ ਨੂੰ ਜਾਣਨ ਅਤੇ ਉਸਦੇ ਨਾਲ ਰਹਿਣ ਤੋਂ ਰੋਕ ਨਹੀਂ ਸਕੇਗੀ? ਉਸਦੀ ਸੇਵਾ ਕਰਨ ਤੋਂ ਨਹੀਂ ਰੋਕ ਸਕੇਗੀ? ਕੀ ਅਸੀਂ ਯਿਸੂ ਦੇ ਨਾਲ ਜਨੂਨੀ ਹਾਂ, ਜਾਂ ਯਿਸੂ ਦੇ ਲਈ ਸਾਡੇ ਵਿੱਚ ਜਨੂਨ ਹੈ? ਕੀ ਅਸੀਂ ਯਿਸੂ ਦੇ ਵੱਸ ਵਿੱਚ ਹਾਂ? ਕੀ ਅਸੀਂ ਯਿਸੂ ਵਿੱਚ ਨਿਵੇਸ਼ ਕੀਤਾ ਹੈ? ਕੀ ਅਸੀਂ ਪੂਰਨ ਤਿਆਗ ਵਿੱਚ ਜੀ ਰਹੇ ਹਾਂ? ਕਿਉਂਕਿ ਅਸੀਂ ਸਾਰੇ ਬ੍ਰਹਿਮੰਡ ਦੇ ਮਹਾਨ ਪਰਮੇਸ਼ਵਰ ਨੂੰ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਵੱਡਾ ਖਜ਼ਾਨਾ ਮਸੀਹ ਹੈ ਅਤੇ ਅਸੀਂ ਉਸਦੇ ਨਾਲ ਮਸੀਹ ਦੇ ਨਾਲ ਰਹਿਣਾ ਹੈ। ਕੀ ਅਸੀਂ ਮਸੀਹ ਵਿੱਚ ਹਰ ਰੂਹਾਨੀ ਬਰਕਤ ਪਾਉਣਾ ਚਾਹੁੰਦੇ ਹਾਂ? ਕੀ ਅਸੀਂ ਮਸੀਹ ਅਤੇ ਉਸਦੇ ਜੀ ਉੱਠਣ ਦੀ ਸ਼ਕਤੀ ਨੂੰ ਜਾਣਨਾ ਚਾਹੁੰਦੇ ਹਾਂ? ਕੀ ਅਸੀਂ ਉਸਦੇ ਦੁੱਖਾਂ ਵਿੱਚ ਉਸ ਨਾਲ ਸਾਂਝ ਪਾਉਣ ਦੀ ਸੰਗਤ ਨੂੰ ਜਾਣਨਾ ਚਾਹੁੰਦੇ ਹਾਂ? ਕੀ ਅਸੀਂ ਕਿਸੇ ਤਰ੍ਹਾਂ ਉਸ ਵਰਗਾ ਬਣਨਾ ਚਾਹੁੰਦੇ ਹਾਂ? ਕੀ ਅਸੀਂ ਇਕੱਠੀ ਹੋਈ ਭੀੜ ਦੇ ਨਾਲ ਖੜ੍ਹੇ ਹੋਣਾ ਚਾਹੁੰਦੇ ਹਾਂ ਅਤੇ ਐਲਾਨ ਕਰਨਾ ਚਾਹੁੰਦੇ ਹਾਂ, ਹਾਲੇਲੂਇਆ, ਮੁਕਤੀ ਅਤੇ ਮਹਿਮਾ ਅਤੇ ਸ਼ਕਤੀ ਸਾਡੇ ਪਰਮੇਸ਼ੁਰ ਦੀ ਹੈ? ਕੀ ਅਸੀਂ ਇਹ ਗਾਉਣਾ ਚਾਹੁੰਦੇ ਹਾਂ, ਉਹ ਲੇਲਾ ਜੋ ਸ਼ਕਤੀ ਅਤੇ ਦੌਲਤ, ਬੁੱਧ ਅਤੇ ਤਾਕਤ ਅਤੇ ਆਦਰ ਅਤੇ ਮਹਿਮਾ ਅਤੇ ਉਸਤਤ ਪ੍ਰਾਪਤ ਕਰਨ ਲਈ ਮਾਰਿਆ ਗਿਆ ਸੀ? ਕੀ ਅਸੀਂ ਉਸ ਦੀ ਸੁੰਦਰ ਮੌਜੂਦਗੀ ਵਿੱਚ ਐਲਾਨ ਕਰਨਾ ਚਾਹੁੰਦੇ ਹਾਂ, ਪਵਿੱਤਰ 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 ਪ੍ਰਭੂ ਪਰਮੇਸ਼ੁਰ ਸਰਵ ਸ਼ਕਤੀਮਾਨ ਜੋ ਸੀ ਅਤੇ ਹੈ ਅਤੇ ਆਉਣ ਵਾਲਾ ਹੈ? ਕੀ ਅਸੀਂ ਸਭ ਕੁਝ ਵੇਚਣ ਲਈ ਤਿਆਰ ਹਾਂ, ਉਹ ਸਭ ਕੁਝ ਛੱਡ ਦਈਏ ਜੋ ਸਾਡੇ ਕੋਲ ਹੈ ਅਤੇ ਇਸ ਨੂੰ ਖਜ਼ਾਨੇ ਨੂੰ ਅਸੀਂ ਪ੍ਰਾਪਤ ਕਰ ਲਈਏ? ਜਦੋਂ ਤੁਸੀਂ ਮੁੱਲ ਨੂੰ ਪਛਾਣਦੇ ਹੋ, ਜਦੋਂ ਤੁਸੀਂ ਕੀਮਤ ਦਾ ਭੁਗਤਾਨ ਕਰਨ ਲਈ ਤਿਆਰ ਹੋ, ਪਰ ਇਹਨਾਂ ਦੋ ਦ੍ਰਿਸ਼ਟਾਂਤਾਂ ਬਾਰੇ ਧਿਆਨ ਦੇਣ ਵਾਲੀ ਅੰਤਿਮ ਗੱਲ ਜਿਹੜੀ ਉਹ ਹੈ ਕਿ ਕੀਮਤ ਅਦਾ ਕਰਨ ਦੀ ਭਾਵਨਾ। ਅੱਜ ਸਾਡੇ ਸੰਸਾਰ ਵਿੱਚ ਕੋਈ ਵੀ ਕਿਸੇ ਚੀਜ਼ ਲਈ ਭੁਗਤਾਨ ਕਰਨਾ ਪਸੰਦ ਨਹੀਂ ਕਰਦਾ। ਕੀ ਇਹ ਭਿਆਨਕ ਨਹੀਂ ਹੈ ਜਦੋਂ ਫਰਿੱਜਾਂ ਅਤੇ ਵਾਸ਼ਿੰਗ ਮਸ਼ੀਨਾਂ ਟੁੱਟ ਜਾਂਦੀਆਂ ਹਨ ਅਤੇ ਉਹਨਾਂ ਨੂੰ ਬਦਲਣਾ ਪੈਂਦਾ ਹੈ? ਫਰਿੱਜਾਂ ਅਤੇ ਵਾਸ਼ਿੰਗ ਮਸ਼ੀਨਾਂ ਵਿੱਚ ਕੋਈ ਖੁਸ਼ੀ ਨਹੀਂ ਹੈ, ਇਹ ਸਿਰਫ ਪੈਸਾ ਹੈ ਜੋ ਖਰਚ ਕਰਨ ਦੀ ਜ਼ਰੂਰਤ ਹੈ। ਤੁਸੀਂ ਜਾਣਦੇ ਹੋ ਕਿ ਈਸਾਈ ਜੀਵਨ ਵਿੱਚ ਤੁਸੀਂ ਉਹਨਾਂ ਲੋਕਾਂ ਨੂੰ ਮਿਲਦੇ ਹੋ ਜੋ ਮਸੀਹ ਲਈ ਜੀਵਨ ਵਿੱਚ ਜੋ ਕੁਝ ਵੀ ਸੀ ਉਹ ਛੱਡ ਦਿੱਤਾ ਹੈ, ਉਸ ਵਿੱਚੋਂ ਬਹੁਤ ਕੁਝ ਕਰਦੇ ਹਨ। ਅਤੇ ਤੁਸੀਂ ਉਹਨਾਂ ਲੋਕਾਂ ਨੂੰ ਮਿਲਦੇ ਹੋ ਜੋ ਹਰ ਕੁਰਬਾਨੀ ਉੱਤੇ ਹੋਣ ਅਤੇ ਰੋਣ ਅਤੇ ਮਿਹਨਤ ਕਰਦੇ ਹਨ ਅਤੇ ਪਰ ਗਰੀਬ ਕਿਰਾਏਦਾਰ ਕਿਸਾਨ ਦਾ ਰਵੱਈਆ ਦੇਖੋ, ਕਿਉਂਕਿ ਉਸਨੇ ਕੀਮਤ ਅਦਾ ਕੀਤੀ ਹੈ। ਫਿਰ ਉਹ ਆਪਣੀ ਖੁਸ਼ੀ ਵਿੱਚ ਜਾ ਕੇ ਆਪਣਾ ਸਭ ਕੁਝ ਵੇਚ ਦਿੰਦਾ ਹੈ ਅਤੇ ਉਸ ਖੇਤ ਨੂੰ ਖਰੀਦ ਲੈਂਦਾ ਹੈ। ਅਸੀਂ ਇਹ ਜਿਹੜੀ 44 ਆਇਤ ਦੇ ਦੂਜੇ ਹਿੱਸੇ ਵਿੱਚ ਇਸ ਚੀਜ਼ ਨੂੰ ਦੇਖਦੇ ਹਾਂ। ਉਸਨੇ ਆਪਣੀ ਖੁਸ਼ੀ ਵਿੱਚ ਕੀਤਾ, ਉਹ ਬਹੁਤ ਉਤਸ਼ਾਹਿਤ ਸੀ, ਉਹ ਬਹੁਤ ਖੁਸ਼ ਸੀ, ਉਹ ਸ਼ਾਇਦ ਉੱਪਰ ਹੇਠਾਂ ਛਾਲ ਮਾਰ ਰਿਹਾ ਸੀ ਅਤੇ ਗਾ ਰਿਹਾ ਸੀ ਅਤੇ ਸੱਚਮੁੱਚ ਉਤਸ਼ਾਹਿਤ ਸੀ, ਕਿਉਂਕਿ ਉਸਦੇ ਸਰੀਰ ਵਿੱਚ ਜੋ ਭਾਵਨਾ ਚੱਲ ਰਹੀ ਸੀ ਉਹ ਪੂਰੀ ਤਰ੍ਹਾਂ ਮਿਲਾਵਟ ਰਹਿਤ ਖੁਸ਼ੀ ਸੀ। ਕਿ ਤੁਸੀਂ ਜਾਣਦੇ ਹੋ ਕਿ ਇਹ ਕਿਹੋ ਜਿਹਾ ਇੱਦਾਂ ਦਾ ਮਹਿਸੂਸ ਕਰਨਾ ਕਿਹੋ ਜਿਹਾ ਹੁੰਦਾ ਹੈ? ਉਹ ਇਸ ਗੱਲ ਦੀ ਚਿੰਤਾ ਵਿੱਚ ਨਹੀਂ ਗਿਆ ਕਿ ਕੀ ਕੀਮਤ ਬਹੁਤ ਜ਼ਿਆਦਾ ਹੈ। ਉਹ ਇਸ ਗੱਲ ਤੋਂ ਦੁਖੀ ਨਹੀਂ ਸੀ ਕਿ ਉਸ ਨੂੰ ਫੀਲਡ ਪ੍ਰਾਪਤ ਕਰਨ ਦੇ ਜਾਂ ਖੇਤ ਪ੍ਰਾਪਤ ਕਰਨ ਦੇ ਯੋਗ ਬਣਨ ਲਈ ਜਾਂ ਖੇਤ ਖਰੀਦਣ ਲਈ ਕੀ ਕਰਨਾ ਪਵੇਗਾ। ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਜਦੋਂ ਉਹ ਵਾਪਸ ਆਇਆ ਤਾਂ ਖਜ਼ਾਨਾ ਜਿਹੜਾ ਉੱਥੇ ਹੋਊਗਾ ਜਾਂ ਨਹੀਂ ਹੋਊਗਾ ਜਾਂ ਖਤਮ ਹੋ ਜਾਏਗਾ। ਉਹ ਕਾਫ਼ੀ ਖੁਸ਼ ਸੀ, ਉਹ ਸਭ ਤੋਂ ਅਦਭੁਤ ਅਤੇ ਭਿਆਨਕ ਖੁਸ਼ੀ ਨਾਲ ਭਰ ਗਿਆ, ਕਿਉਂਕਿ ਉਸਨੇ ਆਪਣਾ ਬੈਂਕ ਖਾਤਾ ਖਾਲੀ ਕਰ ਦਿੱਤਾ, ਸਭ ਕੁਝ ਵੇਚ ਦਿੱਤਾ ਅਤੇ ਇਸ ਨੂੰ ਛੱਡ ਦਿੱਤਾ ਅਤੇ ਉਸਨੇ ਯਕੀਨਨ ਰਾਜ ਦੀ ਕੀਮਤ ਨੂੰ ਪਛਾਣਿਆ। ਕਿ ਤੁਸੀਂ ਜਾਂ ਮੈਂ ਖੁਸ਼ੀ ਨਾਲ ਯੇਸੂ ਲਈ ਸਭ ਕੁਝ ਛੱਡ ਦੇਵਾਂਗੇ? ਕੀ ਉਹ ਸਾਡੇ ਲਈ ਕਿੰਨਾ ਅਨਮੋਲ ਹੈ? ਕੀ ਉਹ ਤੁਹਾਡੇ ਲਈ ਕਿੰਨਾ ਪਿਆਰਾ ਹੈ? ਹੁਣ ਇਹ ਆਦਮੀ ਵੱਖ ਵੱਖ ਤਰੀਕਿਆਂ ਨਾਲ ਜਿਹੜੀ ਹੈ ਖੋਜ ਕੀਤੀ, ਪਰ ਉਹ ਮੁੱਲ ਨੂੰ ਜਿਹੜਾ ਆ ਉਹਨਾਂ ਨੇ ਪਛਾਣਿਆ, ਇਸ ਨੂੰ ਆਪਣੇ ਕੋਲ ਰੱਖਣ ਲਈ ਕੀਮਤ ਦਾ ਭੁਗਤਾਨ ਕੀਤਾ। ਇਸ ਦੀ ਕੀਮਤ ਦਾ ਅਦਾ ਕਰਨ ਦਾ ਆਨੰਦ ਰਾਜ ਦੇ ਮੁਕਾਬਲੇ ਕੁਝ ਵੀ ਨਹੀਂ ਸੀ। ਉਹ ਆਪਣੇ ਆਪ ਤੋਂ ਕੁਝ ਆਓ ਆਪਣੇ ਆਪ ਤੋਂ ਹੁਣ ਕੁਝ ਜਿਹੜੇ ਸਵਾਲ ਪੁੱਛੀਏ ਕਿ ਅਸੀਂ ਸੱਚਮੁੱਚ ਯੇਸੂ ਅਤੇ ਉਸਦੇ ਰਾਜ ਦੀ ਖੋਜ ਦੇ ਵਿੱਚ ਹਾਂ? ਕੀ ਅਸੀਂ ਸੱਚਮੁੱਚ ਯੇਸੂ ਅਤੇ ਉਸਦੇ ਰਾਜ ਦੇ ਬੇਅੰਤ ਕੀਮਤ ਨੂੰ ਅਸੀਂ ਪਹਿਚਾਣ ਲਿਆ ਹੈ? ਕੀ ਅਸੀਂ ਯੇਸੂ ਅਤੇ ਉਸਦੇ ਰਾਜ ਲਈ ਬਿਲਕੁਲ ਕੁਝ ਵੀ ਅਤੇ ਸਭ ਕੁਝ ਦੇਣ ਲਈ ਤਿਆਰ ਹਾਂ? ਅਤੇ ਕੀ ਅਸੀਂ ਇਸ ਨੂੰ ਖੁਸ਼ੀ ਨਾਲ ਕਰਾਂਗੇ? ਆਖਿਰਕਾਰ ਯੇਸੂ ਅਤੇ ਉਸਦਾ ਰਾਜ ਸਾਰੇ ਬ੍ਰਹਿਮੰਡ ਵਿੱਚ ਸਭ ਤੋਂ ਵੱਡਾ ਖਜ਼ਾਨਾ ਹੈ। ਖੈਰ, ਅਸੀਂ ਪਛਾਣ ਲਿਆ ਹੈ ਕਿ ਮਹਾਨ ਚੀਜ਼ਾਂ ਛੋਟੇ ਪੈਕੇਜ ਵਿੱਚ ਆਉਂਦੀਆਂ ਹਨ ਅਤੇ ਅਸੀਂ ਸਾਰੇ ਬ੍ਰਹਿਮੰਡ ਵਿੱਚ ਸਭ ਤੋਂ ਮਹਾਨ ਖਜ਼ਾਨੇ ਬਾਰੇ ਸੋਚਿਆ ਹੈ। ਹੁਣ ਆਖਿਰਕਾਰ ਅਸੀਂ ਇਸ ਤੱਤ ਵੱਲ ਆਉਂਦੇ ਹਾਂ ਕਿ ਜੋ ਕਿ ਇੱਕ ਮਹਾਨ ਹੈ, ਜਿਹੜਾ ਕਿ ਮਹਾਨ ਜਿਹੜਾ ਵਿਛੋੜਾ ਆ ਜਾਂ ਵੱਡਾ ਵਿਛੋੜਾ ਉਹ ਅਜੇ ਬਾਕੀ ਆ। ਹੁਣ ਇਸ ਭਾਗ ਵਿੱਚ ਅੰਤਿਮ ਦ੍ਰਿਸ਼ਟਾਂਤ ਆਇਤ 47 ਤੋਂ ਇੱਕ ਜਾਲ ਦਾ ਦ੍ਰਿਸ਼ਟਾਂਤ ਹੈ। ਅਤੇ ਇਹ ਦ੍ਰਿਸ਼ਟਾਂਤ ਭਵਿੱਖ ਦੇ ਵਿਛੋੜੇ ਦਾ ਇੱਕ ਹੋਰ ਦ੍ਰਿਸ਼ਟਾਂਤ ਹੈ। ਕੀ ਇਹ ਦਿਲਚਸਪ ਨਹੀਂ ਹੈ ਕਿ ਇਹ ਦ੍ਰਿਸ਼ਟਾਂਤ ਜੋ ਕੁਦਰਤ ਅਤੇ ਰਾਜ ਦੇ ਮੁੱਲ ਦੀ ਗੱਲ ਕਰਦੇ ਹਨ। ਇੱਕ ਪਾਸੇ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ, ਵਿਛੋੜੇ ਦਾ ਦ੍ਰਿਸ਼ਟਾਂਤ ਜਿਸ ਨੂੰ ਅਸੀਂ ਪਿਛਲੇ ਹਫ਼ਤੇ ਦੇਖਿਆ ਸੀ, ਅਤੇ ਜਾੜ ਦੇ ਦ੍ਰਿਸ਼ਟਾਂਤ ਇੱਕ ਹੋਰ ਨਾਲ ਘਿਰਿਆ ਹੋਇਆ ਹੈ। ਆਓ ਪੜ੍ਹੀਏ 47-48 ਆਇਤ। ਫਿਰ ਸਵਰਗ ਦਾ ਰਾਜ ਇੱਕ ਜਾਲ ਵਰਗਾ ਹੈ ਜੋ ਸਮੁੰਦਰ ਵਿੱਚ ਸੁੱਟਿਆ ਗਿਆ ਅਤੇ ਹਰ ਕਿਸਮ ਦੀਆਂ ਮੱਛੀਆਂ ਇਕੱਠੀਆਂ ਕੀਤੀਆਂ ਗਈਆਂ। ਜਦੋਂ ਉਹ ਭਰ ਗਿਆ ਤਾਂ ਲੋਕਾਂ ਨੇ ਇਸ ਨੂੰ ਕਿਨਾਰੇ ਖਿੱਚ ਲਿਆ ਅਤੇ ਬੈਠ ਗਏ ਅਤੇ ਚੰਗੀਆਂ ਨੂੰ ਡੱਬੇ ਵਿੱਚ ਛਾਣ ਦਿੱਤਾ ਪਰ ਮਾੜੀਆਂ ਨੂੰ ਸੁੱਟ ਦਿੱਤਾ। ਫਿਰ ਯੇਸੂ ਸਾਡੇ ਲਈ ਵਿਆਖਿਆ ਕਰਦਾ ਹੈ 49 ਦੇ ਵਿੱਚ, ਉਮਰ ਦੇ ਅੰਤ ਵਿੱਚ ਇਹ ਇਸ ਤਰ੍ਹਾਂ ਹੋਣ ਵਾਲਾ ਹੈ। ਦੂਤ ਆਉਣਗੇ ਅਤੇ ਬਦੀ ਨੂੰ ਧਰਮੀ ਤੋਂ ਵੱਖ ਕਰ ਦੇਣਗੇ ਅਤੇ ਉਹਨਾਂ ਨੂੰ ਅੱਗ ਦੀ ਭੱਠੀ ਵਿੱਚ ਸੁੱਟ ਦੇਣਗੇ। ਉਹ ਥਾਂ ਹੋਵੇਗੀ ਜਿੱਥੇ ਰੋਣਾ ਅਤੇ ਦੰਦ ਪੀਸਣਾ ਹੋਵੇਗਾ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕਿਸਾਨ ਨੇ ਆਪਣੀ ਖੁਸ਼ੀ ਵਿੱਚ ਖਜ਼ਾਨਾ ਹਾਸਲ ਕਰਨ ਲਈ ਸਭ ਕੁਝ ਵੇਚ ਦਿੱਤਾ। ਉਸ ਨੇ ਨਾ ਸਿਰਫ ਹੁਣ ਤੱਕ ਦਾ ਸਭ ਤੋਂ ਵੱਡਾ ਖਜ਼ਾਨਾ ਹਾਸਲ ਕੀਤਾ, ਸਗੋਂ ਉਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਤਬਾਹੀ ਤੋਂ ਵੀ ਆਪਣੇ ਆਪ ਨੂੰ ਬਚਾਇਆ। ਅਸੀਂ ਇਨਕਾਰ ਵਿੱਚ ਰਹਿੰਦੇ ਹਾਂ ਜੇਕਰ ਅਸੀਂ ਯੇਸੂ ਦੇ ਸ਼ਬਦਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਾਂ, ਜੋ ਕਹਿੰਦੇ ਹਨ ਕਿ ਇੱਕ ਨਰਕ ਹੈ ਅਤੇ ਇੱਕ ਭਿਆਨਕ ਜਗ੍ਹਾ ਹੈ। ਅਸੀਂ ਆਪਣੇ ਰੇਤ ਵਿੱਚ ਸਿਰ ਜਿਹੜਾ ਆ ਡੁਬੋ ਕੇ ਨਾਲ ਜੀ ਰਹੇ ਹਾਂ। ਜੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ ਜਾਵੇ ਕਿ ਅੱਗ ਦੀ ਭੱਠੀ ਵਰਗੀ ਜਗ੍ਹਾ ਹੈ, ਰੋਣਾ ਅਤੇ ਦੰਦ ਪੀਸਣ ਵਾਲੀ ਜਗ੍ਹਾ ਹੈ, ਅਸੀਂ ਇਨਕਾਰ ਵਿੱਚ ਰਹਿੰਦੇ ਹਾਂ। ਜੇ ਅਸੀਂ ਇਸ ਬਾਰੇ ਗੱਲ ਕਰਨ ਤੋਂ ਇਨਕਾਰ ਕਰਦੇ ਹਾਂ ਤਾਂ ਇਸ ਬਾਰੇ ਲੋਕਾਂ ਨੂੰ ਦੱਸੋ, ਅਸੀਂ ਇਨਕਾਰ ਵਿੱਚ ਰਹਿੰਦੇ ਹਾਂ। ਜੇਕਰ ਸਾਨੂੰ ਸ਼ਰਮ ਆਉਂਦੀ ਹੈ, ਇਹ ਖੁਸ਼ਖਬਰੀ ਦਾ ਹਿੱਸਾ ਹੈ, ਕਿਉਂਕਿ ਇਹ ਖੁਸ਼ਖਬਰੀ ਦੇ ਬਾਕੀ ਹਿੱਸਿਆਂ ਵਾਂਗ ਹਰ ਬਿੱਟ ਜਿਹੜੀ ਆ ਉਹ ਵੀ ਨਿਸ਼ਚਿਤ ਦੀ ਹੋਣੀ। ਹੋ ਸਕਦਾ ਹੈ ਕਿ ਉਹ ਇਹ ਉਹੀ ਇਨਕਾਰ ਹੈ ਜੋ ਸਾਨੂੰ ਉਸ ਰਾਜ ਦੇ ਅਚੰਭੇ ਅਤੇ ਮਹਿਮਾ ਨੂੰ ਸੱਚਮੁੱਚ ਦੇਖਣ ਤੋਂ ਰੋਕਦਾ ਹੈ ਜੋ ਪੇਸ਼ਕਸ਼ ਅਤੇ ਸਾਨੂੰ ਜਿਹੜਾ ਜਿਹਦੀ ਸਾਨੂੰ ਪੇਸ਼ਕਸ਼ ਕੀਤੀ ਗਈ ਹੈ, ਜੋ ਇਸ ਅਧਿਆਇ ਵਿੱਚ ਅਸੀਂ ਕਿਸ ਬਾਰੇ ਪੜ੍ਹਿਆ ਹੈ। ਸੋ ਅਖੀਰ ਵਿੱਚ ਮਹਾਨ ਚੀਜ਼ਾਂ ਜਿਹੜੀਆਂ ਛੋਟੇ ਪੈਕੇਜ ਵਿੱਚ ਹੁੰਦੀਆਂ ਹਨ। ਰਾਜ ਜਿਹੜਾ ਅਸਪਸ਼ਟ ਆ, ਛੁਪਿਆ ਹੋਇਆ ਹੈ ਅਤੇ ਅੱਗੇ ਵੱਧ ਰਿਹਾ ਹੈ ਅਤੇ ਪਹਿਲਾਂ ਤੋਂ ਨਿਰਧਾਰਿਤ ਅੰਤ ਵੱਲ ਵੱਧ ਰਿਹਾ ਹੈ। ਸਾਡੇ ਬ੍ਰਹਿਮੰਡ ਵਿੱਚ ਸਭ ਤੋਂ ਮਹਾਨ ਖਜ਼ਾਨਾ ਉਸ ਰਾਜ ਅਤੇ ਰਾਜ ਦੇ ਮਸੀਹ ਨੂੰ ਜਾਣਨਾ ਅਤੇ ਉਸਦਾ ਹਿੱਸਾ ਬਣਨਾ ਹੈ। ਮਸੀਹ ਯੇਸੂ ਨਾਲ ਇੱਕ ਰਿਸ਼ਤਾ ਅਨੰਤ ਮੁੱਲ ਦਾ ਹੈ। ਉਸ ਨੂੰ ਜਾਣਨਾ ਅਤੇ ਉਸ ਵਿੱਚ ਮਹਿਮਾ ਕਿਸੇ ਵੀ ਕੀਮਤ ਦਾ ਭੁਗਤਾਨ ਕਰਨ ਦੇ ਯੋਗ ਆ। ਸਾਡੇ ਕੋਲ ਜੋ ਕੁਝ ਵੀ ਆ ਉਹ ਸਭ ਕੁਝ ਦੇਣ ਦੇ ਯੋਗ ਹੈ। ਸਾਡੇ ਕੋਲ ਹੈ ਨੂੰ ਪਤਾ ਕਰਨ ਲਈ ਅਤੇ ਜਦੋਂ ਅਸੀਂ ਭੁਗਤਾਨ ਕਰਦੇ ਹਾਂ ਕਿ ਅਸੀਂ ਆਨੰਦ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ ਕਿਉਂਕਿ ਮਸੀਹ ਸਾਡਾ ਹੈ ਅਤੇ ਅਸੀਂ ਉਹਦੇ ਹਾਂ। ਜਦੋਂ ਮਹਾਨ ਵਿਛੋੜਾ ਆਉਂਦਾ ਹੈ ਤਾਂ ਅਸੀਂ ਪ੍ਰਭੂ ਦੇ ਪਾਸੇ ਮਿਲ ਜਾਂਦੇ ਹਾਂ। ਜਦੋਂ ਉਹ ਦਿਨ ਆਉਂਦਾ ਹੈ ਤਾਂ ਮੈਨੂੰ ਸ਼ੱਕ ਹੁੰਦਾ ਹੈ ਕਿ ਕੀ ਅਸੀਂ ਆਪਣੇ ਆਪ ਬਾਰੇ ਕੀ ਸੋਚਾਂਗੇ। ਮੈਂ ਸੋਚਦਾ ਹਾਂ ਕਿ ਮੈਂ ਆਪਣੇ ਲਈ ਹੋਰ ਪੈਸੇ ਰੱਖਾਂ, ਕਾਸ਼ ਮੇਰੇ ਕੋਲ ਵਧੇਰੇ ਵਿਹਲਾ ਸਮਾਂ ਹੁੰਦਾ, ਕਾਸ਼ ਮੇਰੇ ਕੋਲ ਹੋਰ ਸਮਾਂ ਹੁੰਦਾ। ਇਸ ਦੀ ਬਜਾਏ ਅਸੀਂ ਸਾਰੇ ਬ੍ਰਹਿਮੰਡ ਦੇ ਮਹਾਨ ਪਰਮੇਸ਼ੁਰ ਦੀ ਸ਼ਾਨਦਾਰ ਮਹਿਮਾ ਦੀ ਮੌਜੂਦਗੀ ਵਿੱਚ ਖੁਸ਼ ਹੋਵਾਂਗੇ। ਯੇਸੂ ਨੇ ਚੇਲਿਆਂ ਨੂੰ ਪੁੱਛਿਆ, ਕੀ ਤੁਸੀਂ ਇਹ ਸਾਰੀਆਂ ਗੱਲਾਂ ਸਮਝ ਗਏ ਹੋ? ਹੋ ਸਕਦਾ ਹੈ ਕਿ ਸਾਨੂੰ ਅੱਜ ਦੇ ਦਿਨ ਵਿੱਚ ਉਸੇ ਚੇਲੇ ਵਜੋਂ ਯੇਸੂ ਤੋਂ ਇਹ ਸਵਾਲ ਸਾਡੇ ਕੋਲ ਆਉਣ ਦੇਣਾ ਚਾਹੀਦਾ ਹੈ। ਸਵਰਗ ਦਾ ਰਾਜ ਖੇਤ ਵਿੱਚ ਇੱਕ ਲੁਕੇ ਹੋਏ ਖਜ਼ਾਨੇ ਵਰਗਾ ਹੈ, ਜਿਸ ਨੂੰ ਇੱਕ ਆਦਮੀ ਨੇ ਲੱਭ ਲਿਆ ਅਤੇ ਢੱਕ ਦਿੱਤਾ ਅਤੇ ਫਿਰ ਆਪਣੀ ਖੁਸ਼ੀ ਵਿੱਚ ਜਾ ਕੇ ਉਹ ਸਭ ਕੁਝ ਵੇਚ ਦਿੰਦਾ ਅਤੇ ਉਸ ਖੇਤ ਨੂੰ ਖਰੀਦ ਲੈਂਦਾ ਹੈ। ਸਾਡੇ ਵਿੱਚੋਂ ਹਰ ਕੋਈ ਉਸ ਕਿਸਮ ਦੀ ਖੁਸ਼ੀ ਨੂੰ ਜਾਣ ਸਕਦਾ ਹੈ। ਆਮੀਨ।